ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਦੀ ਪਹਿਲੀ ਵਾਰ 953 ਅੰਗ ਤੇ 14ਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਉਤਾਰਦੇ ਹੋਏ ਲਾਹੌਰ ਹੋ ਕੇ ਅੱਗੇ ਸੱਤ ਘਰੇ ਆਏ ਤਾਂ ਬਾਜ਼ਾਰ ਦੇ ਵਿੱਚ ਦੀ ਲੰਘਦੇ ਹੋਏ ਇੱਕ ਦੁਕਾਨ ਦੇ ਉੱਪਰ ਬੈਠ ਗਏ ਹਨ ਆ ਕੇ। ਸੋ ਮਿੰਟ ਗੁਮਰੀ ਜ਼ਿਲ੍ਹਾ ਪੈਂਦਾ ਹੁਣ ਪਾਕਿਸਤਾਨ ਦੇ ਵਿੱਚ। ਸੋ ਇੱਥੇ ਸੱਤ ਘਰਾ ਪੈਂਦਾ ਇੱਕ ਪਿੰਡ, ਉੱਥੇ ਬਾਜ਼ਾਰ ਦੇ ਵਿੱਚ ਬਾਹਰ ਬਾਰ ਇੱਕ ਦਰੱਖਤ ਦੇ ਥੱਲੇ ਬੈਠ ਗਏ ਮਹਾਰਾਜ ਸਜੇ ਹਨ। ਇੱਕ ਬਹੁਤ ਵੱਡੀ ਦੁਕਾਨ ਸ਼ਾਹੂਕਾਰ ਦੀ, ਜਿਹਦੇ ਹੇਠਾਂ ਬੜੇ ਗਦੈਲੇ ਮਖਮਲੀ ਗਦੈਲੇ, ਪਿੱਠ ਪਿੱਛੇ ਵੱਡੇ ਵੱਡੇ ਸਿਰਹਾਣੇ ਲੱਗੇ ਹੋਏ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਆਪਾਂ ਨੂੰ ਇੱਥੇ ਬੈਠਿਆਂ ਇੱਕ ਪਹਿਰ ਹੋ ਗਿਆ, ਮੈਂ ਦੇਖ ਰਿਹਾ ਸ਼ਾਹੂਕਾਰ ਦੇ ਕਿੰਨੇ ਨੌਕਰ ਚਾਕਰ ਹੈ, ਕਿੰਨਾ ਗਾਹਕ ਆਉਂਦਾ, ਕਿੰਨਾ ਪੈਸਾ ਆਉਂਦਾ, ਕਿੰਨਾ ਸਮਾਨ ਹੈ, ਬੈਠਾ ਹੀ ਹੁਕਮ ਕਰੀ ਜਾਂਦਾ ਹੈ, ਕਿੰਨਾ ਸੁਖੀ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਸੰਸਾਰ ਵਿੱਚ ਸੁਖੀ ਹੈ ਤਾਂ ਕੇਵਲ ਗਿਆਨਵਾਨ ਹੀ ਹੈ, ਹੋਰ ਕੋਈ ਸੁਖੀ ਨਹੀਂ ਹੈ। ਜਿਵੇਂ ਸੂਰਜ ਤੋਂ ਬਿਨਾਂ ਕਦੇ ਦਿਨ ਨਹੀਂ ਹੁੰਦਾ ਆਈ, ਇਵੇਂ ਗਿਆਨ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਤੇਰੇ ਹਿਰਦੇ ਵਿੱਚ ਕੋਈ ਸੰਸ ਹੈ ਤਾਂ ਸ਼ਾਹੂਕਾਰ ਤੋਂ ਜਾ ਕੇ ਪੁੱਛ ਲੈ। ਉਸ ਵੇਲੇ ਭਾਈ ਮਰਦਾਨਾ ਜੀ ਨੇ ਸ਼ਾਹੂਕਾਰ ਨੂੰ ਜਾ ਕੇ ਕਿਹਾ, ਮੈਨੂੰ ਆਪ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਆਪ ਬੜੇ ਸੁਖੀ ਬੈਠੇ ਹੋ, ਤੁਸੀਂ ਇਹੋ ਜਿਹਾ ਕਿਹੜਾ ਪੁੰਨ ਕੀਤਾ ਜਿਹਦੇ ਕਰਕੇ ਇੰਨੇ ਸੁਖੀ ਹੋ। ਸੋ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਹ ਸੂਰਜ ਪ੍ਰਕਾਸ਼ ਦੇ ਵਿੱਚ, ਗੁਰੂ ਨਾਨਕ ਪ੍ਰਕਾਸ਼ ਆਪਾਂ ਇਹ ਕਥਾ ਸੁਣੀ ਸੀ। ਲੱਖ ਦਰਵੇਸ਼ ਬੇਸ਼ ਮਨ ਮਾਹੀ ਬੋਲਿਓ ਸ਼ਾਹ ਅਧਿਕ ਦੁੱਖ ਜਾਣ। ਉਹ ਦਰਵੇਸ਼ ਫਕੀਰ ਜਾਣ ਕੇ ਭਾਈ ਮਰਦਾਨੇ ਨੂੰ, ਜਿਹਦੇ ਅੰਦਰ ਦੁੱਖ ਲੁਕਿਆ ਪਿਆ ਸੀ ਬੜਾ, ਸਰਬ ਜਗਤ ਮੈਂ ਮੋਹੇ ਸਮਾਨਾ ਔਰ ਨਾ ਕਹੂ ਦੁਖੀ ਮਹਾਨਾ, ਸਾਰੇ ਸੰਸਾਰ 'ਚ ਭਾਈ ਮੇਰੇ ਅਰਗਾ ਕੋਈ ਦੁਖੀ ਨਹੀਂ ਹੋਣਾ। ਸੋ ਇਸ ਪ੍ਰਕਾਰ ਭਾਈ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਸ਼ਾਹੂਕਾਰ ਨੂੰ, ਚੱਲ ਫਿਰ ਐਂ ਕਰ, ਜੇ ਇੰਨੇ ਦੁਖੀ ਹੈ ਸਾਹਮਣੇ ਦੇਖ, ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ, ਆ ਜਾ ਉਹਨਾਂ ਕੋਲ ਆ ਕੇ ਦੁੱਖ ਦੱਸ, ਆਪਣਾ ਦੁੱਖ ਠੀਕ ਕਰਨਗੇ ਤੇਰਾ। ਸੋ ਇੰਨਾ ਜਾਣ ਕੇ ਉਹ ਮਹਾਰਾਜ ਦੇ ਕੋਲ ਆ ਗਿਆ, ਮੱਥਾ ਟੇਕਿਆ, ਬੈਠ ਕੇ ਅੱਖਾਂ 'ਚ ਉੱਥਰ ਆਉਂਦੇ ਰੋਂਦਾ, ਬਹੁਤ ਦੁਖੀ ਹਾਂ ਮਹਾਰਾਜ, ਬਹੁਤ ਦੁਖੀ ਹਾਂ ਮੈਂ। ਮਹਾਰਾਜ ਜੀ ਕਹਿਣ ਲੱਗੇ, ਕੀ ਦੁੱਖ ਹੈ ਭਾਈ, ਦੱਸਣਾ ਕਰ। ਸਾਰੀ ਆਪਣੀ ਕਹਾਣੀ ਦੱਸੀ ਕਿ ਸ਼ਾਦੀ ਕਰਾਈ ਸੀ ਨਵੀਂ ਨਵੀਂ, ਸੋ ਇਸਤਰੀ ਬਿਮਾਰ ਹੋ ਗਈ ਬਹੁਤ ਜ਼ਿਆਦਾ, ਮਰਨ ਕਿਨਾਰੇ ਹੋ ਗਈ। ਮੈਂ ਉਹਨੂੰ ਕਿਹਾ ਵੀ ਜੇ ਤੂੰ ਚੜ੍ਹਾਈ ਕਰ ਗਈ, ਮੇਰਾ ਜਿਉਣਾ ਬਹੁਤ ਔਖਾ, ਮਗਰੋਂ ਮੈਂ ਵੀ ਸਰੀਰ ਛੱਡ ਦਿਆਂਗਾ। ਉਹਨੇ ਮੈਨੂੰ ਤਰਕ ਮਾਰੀ, ਇਹ ਗੱਲਾਂ ਹੀ ਹੁੰਦੀਆਂ, ਜਦ ਮੈਂ ਮਰ ਗਈ ਤੂੰ ਹੋਰ ਵਿਆਹ ਕਰਾ ਲਵੇਂਗਾ। ਸੋ ਉਸ ਵਕਤ ਕਹਿੰਦਾ ਮੈਂ ਉਹਨੂੰ ਤਸੱਲੀ ਦੇਣ ਲਈ ਆਪਣਾ ਅੰਗ ਵੱਢ ਕੇ ਸੁੱਟ ਦਿੱਤਾ ਔਰ ਉਹਨੂੰ ਮੈਂ ਤਸੱਲੀ ਕਰਾ ਦਿੱਤੀ। ਕੁਦਰਤੀ ਉਹ ਹੌਲੀ ਹੌਲੀ ਉਹ ਵੀ ਦਵਾਈਆਂ ਖਾ ਕੇ ਰਾਜ਼ੀ ਹੋ ਗਈ, ਪਰ ਉਹ ਫਿਰ ਹੋਰ ਪੁਰਸ਼ਾਂ ਨਾਲ ਵੀ ਵਿਚਾਰ ਕਰਨ ਲੱਗ ਪਈ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ, ਹੁਣ ਮਾੜੇ ਕਰਮ ਕਰਦੀ ਹੈ, ਪੈਸੇ ਦੀ ਕੋਈ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਸਭ ਠੀਕ ਹੈ। ਮਹਾਰਾਜ ਨੇ ਕਿਹਾ ਬੁਲਾ ਕੇ ਲਿਆ। ਉਸ ਵਕਤ ਜਦੋਂ ਬੁਲਾ ਕੇ ਲਿਆਂਦੀ, ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਭਾਈ ਪਤੀ ਪਰਮੇਸ਼ਰ ਰੂਪ ਹੁੰਦਾ, ਸੇਵਾ ਕਰੀਦੀ ਹੁੰਦੀ ਹੈ, ਇਸ ਤਰ੍ਹਾਂ ਕਰਨ ਦੇ ਨਾਲ ਨਰਕਾਂ ਨੂੰ ਜਾਂਦਾ ਬੰਦਾ ਅਤੇ ਨਾਲੇ ਉੱਥੇ ਭਾਰੀ ਸਜ਼ਾ ਮਿਲਦੀ ਹੈ। ਕੁਛ ਗੁਰੂ ਸਾਹਿਬ ਦਾ ਪ੍ਰਭਾਵ ਵੀ ਹੈ ਸਾਸੀ ਬਚਨ ਕਰਨ ਦਾ। ਗੁਰੂ ਸਾਹਿਬ ਨੇ ਨਾਲੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਵਿਚਾਰਾ ਦੁਖੀ ਬੜਾ ਸੀ, ਤੱਕ ਕੇ ਉਹਨੂੰ ਸੰਤੋਖ ਬਖਸ਼ ਦਿੱਤਾ, ਉਹ ਵੀ ਸ਼ਾਹੂਕਾਰ ਦੀ ਸੇਵਾ ਵਿੱਚ ਲੱਗ ਗਈ। ਪਰ ਮਹਾਰਾਜ ਨੇ ਬਚਨ ਕੀਤਾ, ਦੇਖ ਬਈ ਜੱਗ ਵਿੱਚ ਬੜੇ ਬੜੇ ਲੋਕ ਆਏ ਨੇ, ਸਭ ਦੁਖੀ ਹੈ, ਨਾਨਕ ਦੁਖੀ ਆ ਸਭ ਸੰਸਾਰ, ਅਖੀਰ 'ਤੇ ਜਾ ਕੇ ਦੱਸਣਗੇ ਕੌਣ ਕੌਣ ਦੁਖੀ ਨੇ। ਕਹਿੰਦੇ ਛੋਟਿਆਂ ਦੀ ਗਿਣਤੀ ਛੱਡ ਦਿਓ, ਵੱਡਿਆਂ ਵੱਡਿਆਂ ਨੂੰ ਲੈਂਦੇ ਹਾਂ ਆਪਾਂ। ਸਲੋਕ ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਨੇ। ਇਹ ਸਲੋਕ ਰਾਹੀਂ ਸ਼ਾਹੂਕਾਰ ਨੂੰ ਉਪਦੇਸ਼ ਦਿੱਤਾ, ਸਹੰਸਰ ਦਾਨ ਦੇ ਇੰਦਰ ਰੋ ਆਇਆ। ਸੋ ਇੰਦਰ ਦੇਵਤਾ ਵੀ ਦੇਖ ਲੈ ਦੁਖੀ ਹੋਇਆ, ਜਦੋਂ ਗੌਤਮ ਰਿਸ਼ੀ ਦੀ ਇਸਤਰੀ ਹੱਲਿਆ ਦੇ ਸੋਹਣੇ ਰੂਪ ਨੂੰ ਦੇਖ ਕੇ, ਉਸ ਵਕਤ ਉਹ ਚੰਦਰਮਾ ਨੂੰ ਕੁੱਕੜ ਦਾ ਰੂਪ ਬਣਾ ਕੇ ਉੱਥੇ ਗਿਆ ਉਹਦੇ ਘਰੇ। ਉਹਦੀ ਪੁੱਤਰੀ ਜਿਹੜੀ ਸੀ ਅੰਜਲੀ, ਉਹ ਬਾਹਰ ਬੈਠੀ, ਅੰਜਨੀ ਜਾਂ ਅੰਜਲੀ ਉਹਦਾ ਨਾਂ ਆਇਆ। ਫਿਰ ਦੇਖ ਕੁਕਰਮ ਕੀਤਾ, ਜਦੋਂ ਰਿਸ਼ੀ ਨਹਾਉਣ ਗਿਆ ਸਵੇਰੇ, ਕੁੱਕੜ ਨੇ ਵਾਂਗ ਪਹਿਲਾਂ ਹੀ ਦੇਤੀ ਸੀ ਚੰਦਰਮਾ ਨੇ ਬਣ ਕੇ, ਇਹ ਹਜ਼ੂਰ ਸਾਹਿਬ ਬੰਦੇ ਬਹਾਦਰ ਦੇ ਥਾਂ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਗੌਤਮ ਰਿਸ਼ੀ ਦਾ ਥਾਂ ਪੈਂਦਾ, ਇਹ ਗੋਦਾਵਰੀ 'ਚ ਨਹਾਉਣ ਗਿਆ ਸੀ। ਇਹ ਬੜਾ ਤਪੀਆਂ ਦਾ ਸਥਾਨ ਹੁੰਦਾ ਸੀ ਪਹਿਲਾਂ ਹਜ਼ੂਰ ਸਾਹਿਬ। ਬੜੇ ਬੜੇ ਤਪੱਸਵੀ ਇੱਥੇ ਤਪਿਆ ਤਪ ਕਰਦੇ ਰਹੇ ਨੇ, ਬਹੁਤ ਰਿਸ਼ੀ ਮੁਨੀ ਹੋਏ ਨੇ। ਸੋ ਉਸ ਵਕਤ ਦਰਿਆ ਦੇ ਵਿੱਚੋਂ ਗੋਦਾਵਰੀ ਚੋਂ ਆਵਾਜ਼ ਆਈ ਪਾਣੀ ਚੋਂ, ਤੇਰੇ ਘਰੇ ਤਾਂ ਚੋਰ ਲੱਗੇ ਹੋਏ ਆ। ਫਟਾਫਟ ਘਰ ਆਇਆ, ਜਦੋਂ ਆਪਣੀ ਪੁੱਤਰੀ ਨੂੰ ਪੁੱਛਿਆ ਅੰਜਲੀ ਨੂੰ ਅੰਦਰ ਕੌਣ ਹੈ, ਉਹਨੇ ਬੜੇ ਤਰੀਕੇ ਨਾਲ ਕਿਹਾ ਮਾਂ ਜਾਰ ਬਿੱਲੇ ਨੂੰ ਕਹਿੰਦੇ ਨੇ। ਸੋ ਉਸ ਵਕਤ ਇਹ ਬਿੱਲੇ ਦਾ ਰੂਪ ਧਾਰ ਕੇ ਘਰੋਂ ਬਾਹਰ ਨਿਕਲਣ ਲੱਗਿਆ, ਇੰਦਰ ਇਹਨੇ ਪਛਾਣ ਲਿਆ। ਸੋ ਫਿਰ ਸਰਾਪ ਦੇ ਦਿੱਤਾ ਸੀ, ਜਿਹੜੇ ਲਾਲਚ ਵੱਸ ਹੋ ਕੇ ਆਇਆ ਤੇਰੇ ਹਜ਼ਾਰ ਚਿੰਨ ਹੋਣਗੇ ਸਰੀਰ ਤੇ। ਕਿਉਂ ਇੰਦਰ ਨੂੰ ਸਰਾਪ ਦਿੱਤਾ? ਇਹ ਮਾਨ ਸਰੋਵਰ ਤੇ ਜਾ ਕੇ ਕਮਲਾਂ ਦੀ ਬਗੀਚੀ ਵਿੱਚ ਛੁਪ ਗਿਆ ਸੀ। ਫਿਰ ਸ਼ਿਵਜੀ ਨੇ ਆ ਕੇ ਕਿਹਾ ਸੀ, ਕਿਉਂ ਹੁਣ ਦੱਸ ਮੈਨੂੰ ਮਖੌਲ ਕਰਦਾ ਸੀ ਉਦੋਂ ਜਦੋਂ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਿਆ ਸੀ, ਉਦੋਂ ਮੈਂ ਵੀ ਕਾਮ ਦੇ ਅਤੀ ਸੋ ਵਸੀਕਾਰ ਹੋ ਗਿਆ ਸੀ। ਸੋ ਉਸ ਵਕਤ ਫਿਰ ਸਾਰੇ ਦੇਵਤੇ ਇਕੱਠੇ ਹੋ ਕੇ ਬ੍ਰਹਸਪਤੀ ਨੂੰ ਲੈ ਕੇ ਆਏ ਇਹਦੇ ਕੋਲ। ਬ੍ਰਹਸਪਤੀ ਜੀ ਨੇ ਕਿਹਾ, ਹੁਣ ਇਹ ਤੇਰਾ ਦੋਸ਼ ਰਾਮ ਦੇ ਨਾਮ ਨਾਲ ਉਤਰਨਾ, ਕਹਿ ਰਾਮ। ਰਾਮ ਕਹਾ ਕੇ ਰਾਮ ਰਾਮ ਜਪਾ ਕੇ ਉਹ ਦੋਸ਼ ਉਤਾਰਿਆ। 60 ਤੇਰੀਆਂ ਰਾਣੀਆਂ, ਚੜ੍ਹਦੀ ਤੋਂ ਚੜ੍ਹਦੀ ਜਵਾਨੀ ਉਹਨਾਂ ਦੀ, ਅਤੇ ਤੂੰ ਫਿਰ ਜਾ ਕੇ ਤੇਰਾ ਮਨ ਬਕਾਰੀ ਦਾ ਬਕਾਰੀ ਰਿਹਾ, ਬਿਭਚਾਰੀ ਰਿਹਾ, ਤੂੰ ਸ਼ਰਮ ਨਾ ਆਈ ਤੈਨੂੰ? ਉਸ ਵਕਤ ਵਰ ਦੇਤਾ ਕਿ ਜਿੰਨੇ ਚਿੰਨ੍ਹ ਨੇ ਸਾਰੀਆਂ ਅੱਖਾਂ ਬਣ ਜਾਣਗੀਆਂ, ਹਜ਼ਾਰ ਅੱਖਾਂ ਫਿਰ ਇਹ ਇੰਦਰ ਦੇ ਸਰੀਰ ਦੇ ਉੱਤੇ ਹੋ ਗਈਆਂ। ਇਸ ਤਰ੍ਹਾਂ ਅਗਵਾ ਵਧੇ ਹੋ ਦੇਹ ਤੇਹ ਡੋਰੀ, ਕੀਓ ਚਹਿਤ ਰਤ ਗੌਤਮ ਚੋਰੀ, ਇਸ ਤਰ੍ਹਾਂ ਇਹ ਆਉਂਦਾ ਪ੍ਰਸੰਗ ਸਾਰਾ। ਤਾਂ ਉਹ ਫਿਰ ਲੰਬੀਆਂ ਸਾਖੀਆਂ ਇਹ ਇੰਨੇ ਜਾਣ ਲਓ ਕਿ ਸਹੰਸਰ ਦਾਨ ਦੇ ਇੰਦਰ ਰੋਆਇਆ। ਤੋ ਇੰਦਰ ਨੂੰ ਰੋਣਾ ਪਿਆ ਸੀ ਜਦੋਂ ਸਹੰਸਰ ਹਜ਼ਾਰ ਉਹਨੂੰ ਦਾਨ ਜਿਹੜਾ ਦਿੱਤਾ ਭਾਵ ਸਰਾਪ ਦੇ ਕੇ, ਵੀ ਜਿਹੜੇ ਆਇਆ ਤੂੰ ਇਸ ਥਾਂ ਦੇ ਉੱਤੇ ਜਿਹੜੇ ਵਿਸ਼ਿਆਂ ਲਈ, ਉਹ ਵਿਸ਼ਿਆਂ ਦੇ ਆਕਾਰ ਤੇਰੇ ਉੱਪਰ ਬਣ ਜਾਣਗੇ, ਇਸ ਤਰ੍ਹਾਂ ਇਹਦੇ ਸਰੀਰ ਦੇ ਉੱਤੇ ਇਹ ਭਾਗਾਂ ਦੇ ਨਿਸ਼ਾਨ ਬਣ ਗਏ। ਉਹੀ ਗੱਲ ਹੁਣ ਗੁਰੂ ਸਾਹਿਬ ਨੇ ਸੁਣਾਈ ਹੈ ਕਿ ਜਦ ਇੰਦਰ ਗੌਤਮ ਰਿਸ਼ੀ ਦੀ ਇਸਤਰੀ ਨੂੰ ਹੱਲਿਆ, ਨਾਲ ਵਿਸ਼ੇ ਕਰਨ ਆਇਆ, ਵਿਭਚਾਰ ਕਰਨ ਆਇਆ, ਉਦੋਂ ਗੌਤਮ ਰਿਸ਼ੀ ਨੇ ਸਹੰਸਰ ਦਾਨ ਦੇ, ਸੋ ਹਜ਼ਾਰ ਭਗਤ ਦਾ ਦਾਨ ਦੰਡ ਦੇਣਾ ਕੀਤਾ। ਤਦ ਇੰਦਰ ਰੋ ਆਇਆ, ਰੋਣ ਵਿੱਚ ਆਇਆ, ਬਹੁਤ ਰੋਇਆ। ਉਦੋਂ ਗੌਤਮ ਤਪਾ ਹਿੱਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚੇਹਨ ਭਗ ਹੋਏ ਤਾਂ ਮਨ ਪਛੋਤਾਇਆ। ਇਹ ਅੱਗੇ ਚੱਲ ਕੇ ਪ੍ਰਭਾਤੀ ਮਹੱਲਾ ਪਹਿਲਾ 1343 ਅੰਗ 'ਤੇ ਫਿਰ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਸੁਣਾਉਣਗੇ ਇਹ ਬਚਨ। ਇਹ ਗੁਰਬਾਣੀ 'ਚ ਕਈ ਥਾਈਂ ਆਇਆ ਇੰਦਰ ਦੇ, ਵੀ ਬਿਭਚਾਰੀ ਹੋ ਕੇ ਮਾੜੇ ਕਰਮਾਂ 'ਤੇ ਬਗਾਨੇ ਘਰਾਂ 'ਚ ਜਾਣਾ, ਫਿਰ ਮੂੰਹ ਇੰਦਰ ਵਰਗਾ ਬਣਾ ਕੇ ਰੋਣਾ। ਸੋ ਇਸ ਕਰਕੇ ਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਮਖਾਣਾ। ਸੋ ਮਹਾਰਾਜ ਨੇ ਦੱਸਿਆ ਕਿ ਦੇਖ ਇੰਦਰ ਵਰਗਿਆਂ ਨੂੰ ਰੋਣਾ ਪਿਆ ਕਿ ਨਹੀਂ ਆਪਣੀ ਗਲਤੀ ਕਰਕੇ। ਪਰਸ ਰਾਮ ਰੋਵੈ ਘਰ ਆਇਆ, ਘਰ ਵਿੱਚ ਆ ਕੇ ਪਰਸ ਰਾਮ ਵੀ ਰੋਂਦਾ। ਉਹ ਕਿਵੇਂ ਰੋਇਆ? ਜਿਹੜਾ ਸਹੰਸਰ ਬਾਹੂ ਨਾਮ ਕਰਕੇ ਇੱਕ ਰਾਜਾ ਸੀ ਜਿਹਨੇ ਸਾਰੀ ਧਰਤੀ ਉੱਤੇ ਦਿੱਗ ਵਿਜੇ ਕੀਤੀ ਹੋਈ ਸੀ, ਜਦੋਂ ਰਾਜੇ ਨੇ ਜਮਦਗਨੀ ਰਿਖੀ ਦੇ ਆਸ਼ਰਮ 'ਤੇ ਜਾ ਕੇ ਡੇਰਾ ਲਾਇਆ, ਉਹ ਉਸ ਵਕਤ ਇਹ ਸਾਂਢੂ ਸੀ ਆਪਸ ਵਿੱਚ, ਸਹੰਸਰ ਬਾਹੂ ਦੀ ਜਿਹੜੀ ਰਾਣੀ ਸੀ ਅਤੇ ਜਮਦਗਨੀ ਦੀ ਜਿਹੜੀ ਇਸਤਰੀ ਸੀ, ਇਹ ਦੋਨੋਂ ਭੈਣਾਂ ਸੀ। ਸੋ ਕਹਿਣ ਲੱਗੀ ਉਸ ਵਕਤ ਸਹੰਸਰ ਬਾਹੂ ਦੇ ਘਰ ਵਾਲੀ ਰਾਣੀ, ਕਿਆ ਜਮਦਗਨੀ ਜਿਹੜਾ ਇਹਦੇ ਮੇਰੇ ਭੈਣ ਵਿਆਹੀ ਹੋਈ ਆ? ਉਹ ਕਹਿੰਦਾ ਆਪਾਂ ਨੂੰ ਕਿਹੜਾ ਇਹਨੇ ਜੱਗ ਕਰ ਦੇਣਾ। ਉਹਨੇ ਸੁਣ ਲਈ ਗੱਲ, ਤਰਕ ਵੱਜ ਗਈ। ਜਮਦਗਨੀ ਨੇ ਕਾਮ ਧੇਨ ਗਊ ਮੰਗਵਾ ਕੇ ਰਾਜੇ ਸਹੰਸਰ ਬਾਹੂ ਦੀ ਬੜੀ ਪ੍ਰਾਹੁਣਾਚਾਰੀ ਕੀਤੀ। ਫਿਰ ਰਾਜੇ ਨੇ ਗਊ ਦਾ ਪ੍ਰਭਾਵ ਦੇਖ ਕੇ ਰਿਖੀ ਨੂੰ ਕਿਹਾ, ਇਹ ਗਊ ਮੈਨੂੰ ਦੇ। ਜਮਦਗਨ ਨੇ ਕਿਹਾ, ਇਹ ਰਿਖੀਆਂ ਦਾ ਧਨ ਹੈ, ਰਾਜਿਆਂ ਦਾ ਨਹੀਂ। ਇਹ ਕਹਿ ਕੇ ਕਾਮ ਧੇਨ ਗਊ ਸਵਰਗਾਂ ਨੂੰ ਭੇਜਤੀ। ਉਹ ਮੰਤਰਾਂ ਦੇ ਬਲ ਨਾਲ ਮੰਗਾਈ ਸੀ, ਮੰਤਰਾਂ ਦੇ ਬਲ ਕਰਕੇ ਉੱਪਰ ਨੂੰ ਜਦੋਂ ਜਾਣ ਲੱਗੀ, ਉਸ ਵਕਤ ਇਹਨੇ ਤੀਰ ਮਾਰ ਦਿੱਤਾ। ਉਹ ਤੀਰ ਉਹਦੇ ਪੈਰ 'ਚ ਵੱਜਿਆ ਗਊ ਦੇ, ਜਾ ਕੇ ਉੱਥੋਂ ਖੂਨ ਨਿਕਲਿਆ ਜਿਹੜਾ ਬਹੁਤ ਥੱਲੇ। ਤਾਂ ਉਸ ਵਕਤ ਉਹ ਜਿਹੜਾ ਖੂਨ ਸੀ, ਫਿਰ ਖੂਨ ਦੇ ਨਾਲ ਇਹ ਤੰਬਾਕੂ ਪੈਦਾ ਹੋਇਆ, ਜਿਹੜੀ ਭ੍ਰਿਸ਼ਟ ਬੂਟੀ ਸਾਰੀ ਦੁਨੀਆ ਪੀਂਦੀ ਆ, ਜਿਹਨੂੰ ਮਹਾਰਾਜ ਨੇ ਜਗਤ ਜੂਠ ਕਿਹਾ। ਆਮ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ, ਜਿਹੜੇ ਫਿਰ ਬੜੇ ਹੈਰਾਨ ਹੁੰਦੇ ਆ ਵੀ ਤੰਬਾਕੂ ਇੱਥੋਂ ਪੈਦਾ ਹੋਇਆ। ਇਸੇ ਪ੍ਰਕਾਰ ਉੱਥੋਂ ਬੋਟੀਆਂ ਡਿੱਗੀਆਂ ਜਿਹੜੀਆਂ ਮਾਸ ਦੀਆਂ, ਉਹ ਤੋਂ ਮਸਰੀ ਹੋਈ, ਫਿਰ ਕਹਿੰਦੇ ਉਦੋਂ ਖੁਰ ਡਿੱਗੇ ਜਿਹੜੇ ਮਾੜੇ ਮੋਟੇ, ਉਹਦੇ ਨਹੁੰ ਜੇ ਡਿੱਗੇ, ਉਦੋਂ ਲਸਣ ਪੈਦਾ ਹੋਇਆ। ਇਸ ਪ੍ਰਕਾਰ ਫਿਰ ਇਹ ਉਸ ਵੇਲੇ ਸਹੰਸਰ ਬਾਹੂ ਨੇ ਗੁੱਸੇ 'ਚ ਆ ਕੇ ਜਮਦਗਨੀ ਦੇ ਫਿਰ ਪ੍ਰਾਣ ਨਾਸ਼ ਕਰ ਦਿੱਤੇ। ਮਾਰ ਹੀ ਦਿੱਤਾ ਸੀ। ਪਤ ਕੋ ਦੇਖ ਰੇਣਕਾ ਨਾਰੀ ਬਹੁਤ ਬਿਰਲਾਪਤ ਊਚ ਪੁਕਾਰੀ ਸਪਤ ਤਿਹੱਥੜ ਹਨ ਕਰ ਦੇਹੀ ਸੁਤਕੋ ਸਿਮਰ ਬੁਲਾਇਓ ਤੇਹੀ ਤਪ ਹਿਤ ਅਪਰ ਜੋ ਥਾਨ ਸਿਧਾਵਾ ਤਤਸ਼ਿਨ ਮਾਤ ਨਿਕਟ ਚਲਾਵਾ। ਪਤੀ ਦੇ ਮਰਨੇ ਨੂੰ ਦੇਖ ਕੇ ਜਮਦਗਨ ਦੀ ਘਰ ਵਾਲੀ ਰੇਣਕਾ ਨੇ ਸੱਤ ਵਾਰੀ ਤਿਹੱਥੜ ਮਾਰੇ, ਗੱਲਾਂ ਉੱਪਰ, ਛਾਤੀ ਉੱਪਰ ਤੇ ਪੱਟਾਂ ਉੱਪਰ ਹੱਥ ਮਾਰ ਕੇ 21 ਵਾਰੀ ਗਿਣਿਆ, ਇਸੇ ਤਰ੍ਹਾਂ 7 ਵਾਰੀ ਹੱਥ ਮਾਰੇ ਤੇ ਬੜੀ ਉੱਚੀ ਪੁਕਾਰ ਕੀਤੀ ਆ। ਪਿੰਡਾਂ ਵਿੱਚ ਇਹਨੂੰ ਆਮ ਤੌਰ 'ਤੇ ਵੈਸੇ ਕਈ ਚੀਜ਼ਾਂ ਕਹਿਣੀਆਂ ਨਹੀਂ ਚਾਹੀਦੀਆਂ, ਇਹਨੂੰ ਸਿਆਪਾ ਕਹਿੰਦੇ ਨੇ। ਇਹ ਉੱਥੋਂ ਚੱਲਿਆ, ਉਸੇ ਵੇਲੇ ਇਹਦੀ ਪੁਕਾਰ ਨੂੰ ਇਹਦੇ ਪੁੱਤਰ ਪਰਸ਼ੁਰਾਮ ਨੇ ਸੁਣਿਆ ਅਤੇ ਝਟਪਟ ਤਪ ਕਰਨਾ ਛੱਡ ਕੇ ਘਰੇ ਆ ਕੇ ਆਪਣੀ ਮਾਤਾ ਨੂੰ ਮਿਲਿਆ। ਕਹਿਣ ਲੱਗਿਆ, ਮਾਤਾ ਤੈਨੂੰ ਇੰਨਾ ਕਿਹਨੇ ਰਵਾਇਆ? ਉਹਨੇ ਸਾਰੀ ਗੱਲ ਸੁਣਾਈ। ਉਹ ਤੇਰੇ ਪਿਤਾ ਦੇ ਮਰਨੇ ਨੂੰ ਸੁਣ ਕੇ ਉਸ ਵਕਤ ਕਹਿੰਦੀ, ਮੈਂ ਬਹੁਤ ਰੋਈ ਅਤੇ ਹੱਥੜ ਮਾਰੇ। ਪਿਤਾ ਦੇ ਮਰਨੇ ਨੂੰ ਸੁਣ ਕੇ ਫਿਰ ਪਰਸ਼ੁਰਾਮ ਰੋਂਦਾ ਹੋਇਆ ਅਤੇ ਗੁੱਸੇ 'ਚ ਆ ਕੇ ਪਰਣ ਕੀਤਾ, ਹੁਣ ਮੈਂ 21 ਵਾਰੀ ਧਰਤੀ 'ਤੇ ਛੱਤਰੀਆਂ ਨੂੰ ਮਾਰ ਕੇ ਉਹਨਾਂ ਦੇ ਖੂਨ ਦਾ ਕੁੰਡ ਭਰ ਕੇ ਉਹਦੇ 'ਚ ਨਹਾ ਕੇ ਮੈਨੂੰ ਠੰਡ ਪਊਗੀ। ਸੱਤ ਪਛਾਣ ਅਭੈ ਪ੍ਰਣ ਮੋਰਾ ਛੱਤਰੀ ਛੋਡੋ ਨਹਿਕਿਤ ਠੌਰਾ 21 ਵਾਰ ਨਛੱਤਰੀ ਧਰਨੀ ਅਤ ਸੰਗਰਾਮ ਕਰੋ ਬਲ ਕਰਨ। ਇਸ ਤਰ੍ਹਾਂ ਕਹਿ ਕੇ ਹੱਥ ਵਿੱਚ ਕੁਹਾੜਾ ਸੰਭਾਲ ਕੇ ਅਤੇ ਬੇਅੰਤ ਸ਼ਸਤਰ ਅਸਤਰ ਲੈ ਕੇ ਯੁੱਧ ਮਚਾਇਆ ਅਤੇ ਸਹੰਸਰ ਬਾਹੂ ਰਾਜੇ ਦੀਆਂ 1000 ਬਾਹਾਂ ਕੱਟ ਦਿੱਤੀਆਂ। ਸਹੰਸਰ ਨਾਮ 1000, ਬਾਹੂ ਮਤਲਬ ਬਾਹਾਂ, ਅਤੇ ਚੁਣ ਚੁਣ ਕੇ ਸਾਰੇ ਛੱਤਰੀ ਮਾਰੇ ਅਤੇ ਸਾਰੀ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦਿੱਤਾ। ਜਾਂ ਛੱਤਰੀ ਫੇਰ ਵੱਧ ਗਏ ਅਤੇ ਫਿਰ ਉਹਨਾਂ ਨੇ ਬ੍ਰਾਹਮਣਾਂ ਕੋਲੋਂ ਧਰਤੀ ਖੋਹ ਲਈ। ਫਿਰ ਪਰਸ਼ੁਰਾਮ ਨੇ ਛੱਤਰੀਆਂ ਨੂੰ ਮਾਰ ਕੇ ਫਿਰ ਬ੍ਰਾਹਮਣਾਂ ਨੂੰ ਰਾਜ ਲੈ ਕੇ ਦਿੱਤਾ। ਇਸੇ ਤਰ੍ਹਾਂ ਆਪਣੇ ਪਾਲਣ ਅਨੁਸਾਰ 21 ਵਾਰੀ ਛੱਤਰੀ ਮਾਰ ਕੇ 21 ਵਾਰ ਬ੍ਰਾਹਮਣਾਂ ਨੂੰ ਰਾਜ ਦਿੱਤਾ। ਭਾਈ ਗੁਰਦਾਸ ਜੀ ਨੇ ਜਿਵੇਂ ਫਰਮਾਇਆ, ਸਹੰਸ ਸਹਿਸ ਬਾਹੋ ਜਮ ਦਗਨ ਕਰ ਹੋਏ ਪ੍ਰਾਹੁਣਚਾਰੀ ਆਇਆ, ਕਾਮ ਤੇਣ ਲੁਭਾਏ ਕਾ ਜਮ ਦਗਨਿਆਂ ਦਾ ਸਿਰ ਵਢਵਾਇਆ। ਪਿਟਦੀ ਸੁਣ ਕੇ ਰੇਣਕਾ ਪਰਸ਼ੁਰਾਮ ਧਾਈ ਕਰ ਆਇਆ, 21 ਵਾਰ ਕ੍ਰੋਧ ਕਰ ਖੱਤਰੀ ਮਾਰ ਨਿਖੱਤਰ ਗਵਾਇਆ। ਇਹ ਭਾਈ ਗੁਰਦਾਸ ਦੀ 23ਵੀਂ ਵਾਰ ਚ ਆਉਂਦਾ। ਪਰ ਫਿਰ ਵੀ ਬ੍ਰਾਹਮਣਾਂ ਨੂੰ ਮੰਗਦਿਆਂ ਹੋਇਆ ਵੇਖ ਕੇ ਪਰਸ਼ੁਰਾਮ ਰੋਂਦਾ, ਜਾਚਤ ਦਿਜ ਦੇਖਤ ਜਗ ਮਾਹੀ ਰੋਏ ਬਸੂਰਤ ਸੁਖ ਤੇ ਨਾਹੀ। ਇਹ ਨਾਨਕ ਪ੍ਰਕਾਸ਼ ਉਤਰਾਰਧ 23ਵੇਂ ਤੇ ਅੱਜ ਜਾ ਕੇ ਆਇਆ, ਪਰਸ਼ੁਰਾਮ ਫਿਰ ਰੋਂਦੇ ਦਾ ਰੋਂਦਾ। ਸੋ ਰਾਮ ਚੰਦਰ ਜੀ ਨਾਲ ਵੀ ਟੱਕਰ ਲੈਣ ਲੱਗਿਆ ਸੀ ਜਦੋਂ ਰਾਮ ਚੰਦਰ ਜੀ ਗਏ। ਸੋ ਉਸ ਵਕਤ ਜਦੋਂ ਆਇਆ ਲੜਨ ਵਾਸਤੇ, ਕਹਿੰਦਾ ਮੈਂ ਪਰਸ਼ੁਰਾਮ ਅਤੇ ਤੂੰ ਰਾਮ ਕਿਵੇਂ? ਰਾਮ ਚੰਦਰ ਜੀ ਨੇ ਆ ਕੇ ਇਹਦੇ ਪੈਰੀਂ ਹੱਥ ਲਾ ਕੇ, ਅੰਗੂਠੇ ਨੂੰ ਥੱਲੇ ਪੈਰਾਂ ਦੇ ਅੰਗੂਠੇ ਨੂੰ ਹੱਥ ਲਾ ਕੇ ਸਾਰੀ ਸ਼ਕਤੀ ਖੋਹ ਕੇ ਨਿੰਬੂ ਵਾਂਗੂ ਨਿਚੋੜ ਦਿੱਤਾ। ਕਹਿੰਦਾ ਜੇ ਮੇਰਾ ਧਨਖ ਬਾਣ ਚਲਾ ਕੇ ਦਿਖਾਵੇਂ ਫਿਰ ਮੰਨਾਂ। ਫਿਰ ਰਾਮ ਚੰਦਰ ਜੀ ਨੇ ਇਹਦੇ ਧਨਖ ਬਾਣ ਨੂੰ ਚਲਾ ਕੇ ਦਿਖਾਇਆ ਸੀ, ਫਿਰ ਇਹ ਮੰਨ ਗਿਆ ਸੀ। ਸੋ ਇਸ ਪ੍ਰਕਾਰ ਕਹਿੰਦੇ, ਹੁਣ ਬੋਲ ਕਿੱਥੇ ਤੀਰ ਮਾਰਾਂ ਤੇਰੇ? ਕਹਿੰਦੇ ਜਾ, ਮੈਂ ਤੈਨੂੰ ਛੱਡਿਆ, ਉਸ ਵਕਤ ਛੱਡ ਦਿੱਤਾ ਸੀ। ਇਸ ਤਰ੍ਹਾਂ ਇਹ ਪਰਸ਼ੁਰਾਮ ਰੋਵੈ ਘਰ ਆਇਆ। ਅਜੈ ਸੋ ਰੋਵੈ ਭਿਖਿਆ ਖਾਏ। ਸੋ ਜਿਹੜਾ ਸੀ ਭਿਖਿਆ ਦਾ ਅੰਨ ਖਾਂਦਾ ਹੋਇਆ ਅੱਜ ਰਾਜਾ ਰੋਂਦਾ ਹੋਇਆ, ਇਹਦਾ ਪ੍ਰਸੰਗ ਇਉਂ ਹੈ। ਇੱਕ ਦਿਨ ਅੱਜ ਰਾਜਾ ਸ਼ਿਕਾਰ ਖੇਡਣ ਵਾਸਤੇ ਬਾਹਰ ਗਿਆ। ਇਹਦੇ ਦਿਲ 'ਚ ਇਹ ਵਿਚਾਰ ਆਈ ਕਿ ਮੇਰੀ ਰਾਣੀ ਬੜੀ ਪਤੀਵਰਤ ਧਰਮ ਵਾਲੀ ਹੈ, ਪਰ ਇਹਦੀ ਅੱਜ ਪ੍ਰੀਖਿਆ ਲਈ ਹੈ। ਉਸ ਵੇਲੇ ਰਾਜੇ ਨੇ ਸ਼ਿਕਾਰ ਖੇਡ ਕੇ ਉਹਦੇ ਲਹੂ ਨਾਲ ਆਪਣੇ ਗਲ ਦਾ ਚੋਲਾ ਭਿਉਂ ਕੇ ਕਿਸੇ ਦੇ ਹੱਥ ਫੜਾ ਕੇ, ਅੱਜ ਰਾਜੇ ਨੇ ਕਿਹਾ ਚੋਲਾ ਮੇਰੀ ਰਾਣੀ ਨੂੰ ਦੇ ਕੇ, ਕਹੀਂ ਤੇਰੇ ਪਤੀ ਨੂੰ ਸ਼ੇਰ ਨੇ ਖਾ ਲਿਆ। ਉਸ ਨੇ ਉਸੇ ਤਰ੍ਹਾਂ ਆ ਕੇ ਕਿਹਾ, ਰਾਣੀ ਨੇ ਚੋਲਾ ਫੜ ਕੇ ਚੰਗੀ ਤਰ੍ਹਾਂ ਪਛਾਣਿਆ ਕਿ ਚੋਲਾ ਮੇਰੇ ਪਤੀ ਦਾ ਹੀ ਹੈ। ਸੋ ਉਸ ਵੇਲੇ ਇੰਦੂਮਤੀ ਜਾਂ ਇੰਦਮਤੀ ਕਰਕੇ ਨਾਮੇ ਰਾਣੀ ਸੀ ਇਹਦੀ, ਆਪਣੇ ਪਤੀ ਦੇ ਵਿਛੋੜੇ 'ਚ ਪ੍ਰਾਣ ਦੇ ਦੇ। ਅਸਲ ਵਿੱਚ ਇਹਨੂੰ ਵੀ ਸਵਰਗਾਂ ਤੋਂ ਸਰਾਪ ਹੋਇਆ ਹੋਇਆ ਸੀ, ਉੱਥੋਂ ਡਿੱਗੀ ਸੀ ਥੱਲੇ ਤਾਂ ਇੱਥੇ ਧਰਤੀ 'ਤੇ ਆਈ ਸੀ, ਕਿਉਂਕਿ ਪਤੀਵਰਤ ਧਰਮ ਵਿੱਚ ਪੂਰੀ ਸੀ। ਜਿਸ ਵੇਲੇ ਦੂਜੇ ਦਿਨ ਰਾਜਾ ਘਰ ਆਇਆ ਤਾਂ ਰਾਣੀ ਦਾ ਮਰਨਾ ਵੇਖ ਕੇ ਬੜਾ ਘਬਰਾ ਗਿਆ। ਇਸੇ ਅਫਸੋਸ 'ਚ ਰਾਗ ਭਾਗ ਛੱਡ ਕੇ ਤਿਆਗ ਕੇ ਫਕੀਰ ਬਣ ਗਿਆ ਅਤੇ ਭਿਖਿਆ ਮੰਗ ਕੇ ਭੋਜਨ ਖਾਂਦਾ। ਇੱਕ ਦਿਨ ਭਿਖਿਆ ਮੰਗਣ ਗਿਆ ਤਾਂ ਇੱਕ ਔਰਤ ਨੇ ਬੋਲੀ ਮਾਰੀ ਕਿ ਕਿੱਡਾ ਮੁਸਟੰਡਾ ਹੋ ਕੇ ਰੋਟੀਆਂ ਮੰਗ ਕੇ ਖਾਂਦਾ ਹੈ, ਹੈ ਕੰਮ ਨਹੀਂ ਕਰ ਸਕਦਾ। ਉਸ ਵੇਲੇ ਅੱਜ ਰਾਜਾ ਬਹੁਤ ਰੋਇਆ। ਫਿਰ ਅੱਜ ਨ੍ਰਿਪ ਇੰਦ ਮਤੀ ਬ੍ਰਹਿ ਭਾਰੀ ਅਰੋਵਤ ਭਿਖਿਆ ਖਾਏ ਆਹਾਰੀ। ਐਸੀ ਦਰਗਹਿ ਮਿਲੈ ਸਜਾਏ। ਇਹ ਭਾਈ ਪਰਮੇਸ਼ੁਰ ਦੀ ਦਰਗਾਹ ਵਿੱਚ ਕਰਮਾਂ ਅਨੁਸਾਰ ਇਹੋ ਜਿਹੀ ਸਜ਼ਾ ਮਿਲਦੀ ਹੈ। ਸੋ ਜਿਸ ਕਰਕੇ ਜੀਵ ਨੂੰ ਰੋਣਾ ਪੈਂਦਾ, ਰੋਣਾ ਜਿਹੜਾ ਦੁਨੀਆਂ 'ਤੇ ਆਇਆ ਉਹਨੂੰ ਰੋਣਾ ਹੀ ਪੈਂਦਾ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ, ਵੱਡੇ ਵੱਡੇ ਦੁਨੀਆਂ 'ਤੇ ਹੋਏ ਰੋਂਦੇ ਦੇਖੇ ਨਾਮ ਤੋਂ ਬਿਨਾਂ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ, ਜਿਸ ਵੇਲੇ ਅਯੁੱਧਿਆਪੁਰੀ ਚੋਂ ਨਿਕਾਲਾ ਹੋਇਆ ਸ਼੍ਰੀ ਰਾਮ ਚੰਦਰ ਜੀ ਰੋਂਦੇ ਹੋਏ ਉਸ ਵਕਤ, ਕਿਉਂਕਿ ਜਿਸ ਵੇਲੇ ਅਯੁੱਧਿਆਪੁਰੀ ਤੋਂ ਜੇ ਬਾਹਰ ਨਿਕਲੇ ਸੀ ਤਾਂ ਸੀਤਾ ਰਾਣੀ ਨੇ ਕਿਹਾ, ਸਵਾਮੀ ਜੀ ਜਿਸ ਪੱਤਰਾਂ ਦੀ ਕੁਟੀਆ ਜਾਣਾ, ਪੱਤਰਾਂ ਦੀ ਕੁਟੀਆ ਕਿੱਥੇ ਹੈ? ਇੰਨੀ ਗੱਲ ਸੁਣ ਕੇ ਰਾਮ ਚੰਦਰ ਜੀ ਉਹਦੇ ਅੱਖਾਂ 'ਚੋਂ ਅੱਥਰੂ ਆ ਗਏ, ਰੋਣ ਲੱਗ ਪਏ। ਸੋ ਕਹਿੰਦੇ ਅਜੇ ਤਾਂ ਅਯੁੱਧਿਆਪੁਰੀ ਦੀ ਹੱਦ ਤੋਂ ਵੀ ਬਾਹਰ ਨਹੀਂ ਨਿਕਲੇ, ਅਤੇ ਹੁਣੇ ਪੁੱਛਣ ਲੱਗ ਪਈਆਂ ਕਿ ਪੱਤਰਾਂ ਵਾਲੀ ਕੁਟੀਆ ਕਿੱਥੇ ਹੈ, ਇੰਨੇ 14 ਸਾਲ ਕਿਵੇਂ ਕੱਢਣੇ ਹੈ, ਇਹਨੇ ਜੱਗੇ ਅੱਗੇ ਜਾ ਕੇ ਕੀ ਪੌੜੀ ਪੂਰੀ ਪਾਉਣੀ ਹੈ। ਇਹ ਬਨਵਾਸ ਚੱਲੇ ਦਉ ਸੁੰਦਰ, ਕੌਤਕ ਕੋ ਸੀ ਸੰਗ ਜੁਟੀ ਹੈ, ਪਾਇਨ ਪਾਇਨ ਕੋਸ਼ ਚਲੀ ਅੱਜ ਹੂੰ ਲੈ ਗਾਉਂ ਕੀ ਸੀਵ ਛੁੱਟੀ ਹੈ, ਹੱਥ ਧਰੇ ਕੱਟ ਬੂਝਤ ਰਮ ਹੈ, ਨਾਥ ਕਹੋ ਕਹਾਂ ਕੁੰਜ ਕੁਟੀ ਹੈ, ਅਰੋਵਤ ਰਾਘਵ ਜੋਵਤ ਸੀਆ ਮੁੱਖ, ਮਾਨੋ ਮੋਤਿਨ ਮਾਲ ਟੁੱਟੀ ਹੈ। ਕਹਿੰਦੇ ਹੁਣੇ ਹੀ, ਹਾਲੇ ਤਾਂ ਪਿੰਡ ਦੀ ਹੱਦ ਵੀ ਨਹੀਂ ਲੰਘੇ ਆਪਾਂ ਅਯੁੱਧਿਆ ਦੀ, ਤੂੰ ਹੁਣੇ ਹੀ ਕਹਿਣ ਲੱਗ ਪਈਆਂ, ਕਿਉਂਕਿ ਰਾਣੀਆਂ ਕਿੱਥੇ ਤੁਰ ਸਕਦੀਆਂ ਨੇ। ਸੋ ਜਿਸ ਵੇਲੇ ਅਯੁੱਧਿਆਪੁਰੀ ਚੋਂ ਨਿਕਾਲਾ ਹੋਇਆ ਤੇ ਸੀਤਾ ਅਤੇ ਲਛਮਣ ਵਿਛੜ ਗਿਆ, ਸੀਤਾ ਨੂੰ ਤਾਂ ਰਾਵਣ ਚੁੱਕ ਕੇ ਲੈ ਗਿਆ ਅਤੇ ਲਛਮਣ ਨੂੰ ਬਰਛੀ ਵੱਜ ਗਈ। ਉਸ ਵੇਲੇ ਵੀ ਰਾਮ ਚੰਦਰ ਜੀ ਰੋਏ। ਜਿਸ ਵੇਲੇ ਅਯੁੱਧਿਆ ਚੋਂ ਨਿਕਲ ਕੇ ਅਗਸਤ ਰਿਖੀ ਦੇ ਕੋਲ ਪਹੁੰਚੇ ਤਾਂ ਅਗਸਤ ਰਿਖੀ ਨੇ ਕਿਹਾ, ਪੁੱਤਰ ਇਹ ਭੇਖ ਆਪਨੇ ਕਿਉਂ ਧਾਰਿਆ? ਪਿਤਾ ਜੀ ਜਿਉਂਦੇ ਹਨ ਕਿ ਸਵਰਗਵਾਸ ਹੋ ਗਏ? ਉਸ ਵੇਲੇ ਰਾਮ ਜੀ ਨੇ ਸਾਰੀ ਗੱਲ ਸਮਝਾ ਕੇ ਕਹੀ ਤਾਂ ਅਗਸਤ ਰਿਖੀ ਨੇ ਕਿਹਾ, ਆਪ ਫਿਰ ਇੱਥੇ ਹੀ ਨਿਵਾਸ ਕਰੋ। ਤਾਂ ਉਸ ਵੇਲੇ ਰਾਮ ਜੀ ਬੜੇ ਰੋਏ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਰੋਣਾ ਤਾਂ ਸਾਰਿਆਂ ਨੂੰ ਪੈਂਦਾ ਹੀ ਹੈ, ਤੂੰ ਇੰਨਾ ਨਾ ਚਿੰਤਾ ਕਰਿਆ ਕਰ। ਇਹਦੇ ਨਾਲ ਵੱਡਿਆਂ ਵੱਡਿਆਂ ਲੋਕਾਂ ਨੂੰ ਵੀ ਨਾਲ ਹੌਂਸਲਾ ਦਿੰਦੇ ਅੱਜ ਦੀ ਦੁਨੀਆ 'ਚ, ਬਈ ਦੇਖੋ ਸਾਰੇ ਰੋਏ ਨੇ, ਇਹ ਰੋਣ ਦਾ ਹੱਲ ਵੀ ਦੱਸਣਗੇ, ਦੁੱਖ ਦਾ ਹੱਲ ਵੀ ਦੱਸਣਗੇ। ਪਹਿਲਾਂ ਤਾਂ ਪਿੱਛੋਂ ਲੈ ਕੇ ਸਾਰਾ ਇਤਿਹਾਸ ਸੁਣਾਉਂਦੇ ਨੇ, ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡਾਉਰੂ ਵਾਏ। 954 ਅੰਗ 'ਤੇ ਫਰਮਾਉਂਦੇ ਨੇ, ਦਹਿ ਸਿਰ ਹੁੰਦਾ ਦਸ ਸਿਰਾਂ ਵਾਲਾ ਰਾਵਣ ਵੀ ਲੰਕਾ ਨੂੰ ਗਵਾ ਕੇ ਰੋਂਦਾ ਹੋਇਆ, ਉਹ ਵੀ ਰੋਂਦਾ ਹੀ ਗਿਆ ਇੱਥੋਂ ਦੁਨੀਆ 'ਚੋਂ। ਜਿਸ ਰਾਵਣ ਨੇ ਜੋਗੀ ਦਾ ਭੇਖ ਧਾਰ ਕੇ ਡਾਉਰੂ ਹੁੰਦੀ ਡੁਗਡੁਗੀ ਵਜਾ ਕੇ ਸੀਤਾ ਛਲ ਕੇ ਲਿਆਂਦੀ ਸੀ, ਜਿਸ ਰਾਵਣ ਨੇ ਸੀਤਾ ਲਿਆ ਕੇ ਆਪਣੇ ਮੰਦਰਾਂ ਵਿੱਚ ਡਾਉਰੂ ਵਾਏ, ਧੌਂਸੇ ਵਜਾਏ ਸੀ, ਆਖਿਆ ਸੀ ਅੱਜ ਮੈਨੇ ਆਪਣੀ ਭੈਣ ਸਰੂਪ ਨਖਾ ਦਾ ਬਦਲਾ ਲੈ ਲਿਆ। ਅਰੋਵ ਹੈ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਕਿ ਪੰਜੇ ਪਾਂਡਵ ਵਿਰਾਟ ਰਾਜਾ ਕੋਲ ਮਜ਼ਦੂਰ ਹੋ ਕੇ ਰੋਂਦੇ। ਉਹ ਕਿਵੇਂ ਰੋਏ? ਜਿਸ ਵੇਲੇ ਕ੍ਰੀਚਕ ਨੇ ਸਭਾ ਵਿੱਚ ਦਰੋਪਤਾ ਨੂੰ ਲੱਤ ਮਾਰੀ ਸੀ, ਉਸ ਵੇਲੇ ਪ੍ਰਗਟ ਹੋਣ ਦੇ ਡਰ ਕਰਕੇ ਆਪਣਾ ਬਲ ਵਰਤ ਨਾ ਸਕੇ ਅਤੇ ਰੋਣ ਲੱਗ ਪਏ, ਅੱਖਾਂ 'ਚ ਅੱਥਰੂ ਆ ਗਏ ਮਜਬੂਰੀ 'ਚ। ਜਿਨ੍ਹਾਂ ਪਾਂਡਵਾਂ ਦੇ ਪਾਸ ਸਵਾਮੀ ਜੀ ਭਾਵ ਕ੍ਰਿਸ਼ਨ ਜੀ ਰਹਿੰਦੇ ਸੀ, ਕਿਉਂਕਿ ਅਰਜਨ ਦੇ ਸਵਾਹੀ ਸਨ, ਰਾਜਾ ਯੁਧਿਸ਼ਠਰ ਜੀ ਰਾਜੇ ਵਿਰਾਟ ਨੂੰ ਚੌਂਪੜ ਖੜਾਉਣ ਦਾ ਕੰਮ ਕਰਦੇ ਰਹੇ ਅਤੇ ਨਾਂ ਰੱਖਿਆ ਸੀ ਕੰਕ, ਕੰਕ ਨਾਂ ਰਖਾ ਕੇ। ਭੀਮ ਸੈਨ ਉੱਥੇ ਰਸੋਈਏ ਦਾ ਕੰਮ ਕਰਦੇ ਆ, ਬੱਲਭ ਨਾਂ ਰਖਾ ਕੇ ਉੱਥੇ। ਅਰਜਨ ਰਾਜਪੁੱਤਰੀ ਨੂੰ ਨਿਰਤਕਾਰੀ ਸਿਖਾਉਣ ਦਾ ਕੰਮ ਕਰਦੇ ਰਹੇ, ਬਿਹੰਡੜਾ ਨਾਂ ਰਖਾ ਕੇ। ਨਕੁਲ ਘੋੜਿਆਂ ਦੀ ਸੇਵਾ ਕਰਦੇ ਰਹੇ, ਗ੍ਰੰਥੀਪਾਲ ਨਾਂ ਰਖਾ ਕੇ। ਸਹਿਦੇਵ ਗਊਆਂ ਦੀ ਸੇਵਾ ਕਰਦੇ ਰਹੇ, ਤੰਤੀਪਾਲ ਨਾਂ ਰਖਾ ਕੇ। ਅਤੇ ਦਰੋਪਦੀ ਰਾਣੀ ਦੀ ਸੇਵਾ ਉੱਪਰ ਰਹੀ, ਸਯੰਦਰੀ ਨਾਂ ਰਖਾ ਕੇ। ਇਹ ਪ੍ਰਸੰਗ ਨਾਨਕ ਪ੍ਰਕਾਸ਼ ਵਿੱਚ ਆਉਂਦਾ ਹੈ। ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਾਇਆ। ਹੁਣ ਰਾਜਾ ਜਨਮੇਜਾ ਜਿਸ ਵੇਲੇ ਖੋਏ ਗਿਆ, ਪਾਪ ਭੁੱਲ ਗਿਆ ਤਾਂ ਰੋਂਦਾ, ਬਹੁਤ ਰੋਇਆ ਇਹ ਵੀ। ਸੋ ਵਿਆਸ ਜੀ ਦੇ ਇੱਕ ਬਚਨ ਦੇ ਨਾ ਮੰਨਣ ਕਰਕੇ ਇਹ ਪਾਪੀ ਹੋ ਗਿਆ। ਏਕੀ ਕਾਰਨ ਪਾਪੀ ਪਾਇਆ, ਇੱਕੋ ਇੱਕ ਕਾਰਨ ਕਿ ਗੁਰੂ ਦਾ ਬਚਨ ਨਾ ਮੰਨਣ ਕਰਕੇ ਜਨਮੇਜਾ ਰੋਇਆ ਬਹੁਤ। ਸੋ ਇਸ ਤਰ੍ਹਾਂ ਹੈ ਬਚਨ ਕਿ ਇੱਕ ਦਿਨ ਵਿਆਸ ਭਗਵਾਨ ਜੀ ਰਾਜਾ ਜਨਮੇਜੇ ਕੋਲ ਬੈਠੇ ਸੀ, ਤਾਂ ਜਨਮੇਜੇ ਨੇ ਆਪਣੇ ਪਿੱਤਰਾਂ ਦੇ ਦੁੱਖ ਦੀ ਕਥਾ ਪੁੱਛਣੀ ਸ਼ੁਰੂ ਕਰ ਦਿੱਤੀ ਕਿ ਧਰਮ ਪੁੱਤਰ ਰਾਜਾ ਯੁਧਿਸ਼ਠਰ ਜੀ ਨੇ ਜੂਆ ਕਿਉਂ ਖੇਡਿਆ? ਉਹਨਾਂ ਨੂੰ ਹਟਾਇਆ ਕਿਸੇ ਨੇ ਨਹੀਂ, ਉਹ ਤਾਂ ਬੜੇ ਸੱਤਵਾਦੀ ਸੀ, ਉਹ ਇਸ ਕਰਮ ਵਿੱਚ ਕਿਉਂ ਪ੍ਰਵਿਰਤ ਹੋਏ? ਤਾਂ ਵਿਆਸ ਜੀ ਨੇ ਕਿਹਾ, ਇਹ ਰਾਜਨ ਜੋ ਭਾਵੀ ਵਰਤਣੀ ਹੁੰਦੀ ਆ ਨਾ, ਉਹ ਵਰਤ ਕੇ ਹੀ ਰਹਿੰਦੀ ਆ, ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ ਟਲਦੀ ਨਹੀਂ। ਕੋਟ ਪਾਵਨ ਕੋ ਕਰੈ ਕੈਸੋ ਸਿਆਣਾ ਹੋਏ, ਟਾਰੀ ਟਰਤ ਨਾ ਕਿਸੂ ਤੇ ਹੋਣ ਹਾਰ ਸੋ ਹੋਏ। ਤਾਂ ਰਾਜੇ ਜਨਮੇਜੇ ਨੇ ਕਿਹਾ, ਜੇ ਕੋਈ ਪਹਿਲਾਂ ਦੱਸ ਦੇਵੇ ਤਾਂ ਫਿਰ ਭਾਵੀ ਦਾ ਜ਼ੋਰ ਕਿਸ ਤਰ੍ਹਾਂ ਪੈ ਸਕਦਾ? ਪਤਾ ਹੋਣਾ ਚਾਹੀਦਾ, ਬੰਦਾ ਆਪੇ ਟਾਲ ਲੈਂਦਾ। ਇਹ ਗੱਲ ਸੁਣ ਕੇ ਵਿਆਸ ਜੀ ਨੇ ਕਿਹਾ, ਅਸੀਂ ਤੈਨੂੰ ਦੱਸਦੇ ਹਾਂ, ਤੇਰੇ ਉੱਪਰ ਭਾਵੀ ਆਉਣ ਵਾਲੀ ਆ, ਤੂੰ ਬਚ ਕੇ ਰਹੀਂ। ਇੱਕ ਘੋੜੀ ਤੇਰੇ ਪਾਸ ਆਵੇਗੀ, ਸੋ ਉਹਨੂੰ ਤੂੰ ਮੁੱਲ ਲੈ ਕੇ ਆਪਣੇ ਪਾਸ ਰੱਖੇਗਾ। ਫਿਰ ਮੁੱਲ ਲੈ ਕੇ ਆਪਣੇ ਜਦੋਂ ਕੋਲ ਰੱਖੇਗਾ, ਉਹ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਏਗਾ, ਦੱਖਣ ਦਿਸ਼ਾ ਦੇ ਤਰਫ ਫੇਰਾ ਲਾਏਗਾ ਤੇ ਬਹੁਤ ਥੱਕ ਜਾਏਗਾ। ਰਾਸਤੇ 'ਚ ਇੱਕ ਸਰੋਵਰ ਆਏਗਾ ਜਾਂ ਨਦੀ ਆਏਗੀ, ਉਸ ਉੱਪਰ ਤੂੰ ਵਿਸ਼ਰਾਮ ਕਰੇਗਾ ਤੇ ਇਕੱਲਾ ਹੀ ਉੱਥੇ ਸੌਂ ਜਾਏਗਾ। ਫਿਰ ਉਹ ਸਰੋਵਰ ਵਿੱਚੋਂ ਘੋੜਾ ਨਿਕਲ ਕੇ ਸੋ ਘੋੜੀ ਦੇ ਨਾਲ ਸੰਬੰਧ ਕਰੇਗਾ, ਜਿਸ ਘੋੜੀ ਤੋਂ ਫਿਰ ਇਸ ਪ੍ਰਕਾਰ ਇੱਕ ਸੁੰਦਰ ਵਿਸ਼ੇਰਾ ਹੋਵੇਗਾ। ਕਾਲੇ ਕੰਨ ਅਤੇ ਚੰਦਰਮਾ ਵਰਗੀ ਸੋ ਸੋਭਾ ਵਾਲਾ ਵੇਖ ਕੇ ਤੂੰ ਅਸਮੇਧ ਜੱਗ ਰਚੇਗਾ, ਜਿਸ ਵਿੱਚ 18 ਜਾਤੀਆਂ ਦੇ ਬ੍ਰਾਹਮਣ ਤੈ ਸੱਦਣੇ ਨੇ। ਉਹਨਾਂ ਸਾਰਿਆਂ ਨੂੰ ਪ੍ਰਸ਼ਾਦ ਛਕਾ ਕੇ ਜਦ ਰਾਣੀ ਨੂੰ ਨਾਲ ਲੈ ਕੇ ਤੂੰ ਦਕਸ਼ਣਾ ਦੇਣ ਜਾਏਗਾ, ਉਸ ਵੇਲੇ ਰਾਣੀ ਦੇ ਸਿਰ ਤੋਂ ਪੱਲਾ ਉਤਨੇ ਕਰਕੇ ਬ੍ਰਾਹਮਣਾਂ ਦਾ ਹਾਸਾ ਨਿਕਲ ਜਾਣਾ ਅਤੇ ਤੈਨੇ ਬਹੁਤ ਗੁੱਸਾ ਆਉਣਾ। ਫਿਰ ਤੈਨੂੰ ਤੂੰ ਬ੍ਰਾਹਮਣਾਂ ਨੂੰ ਉੱਥੇ ਹੀ ਖਤਮ ਕਰ ਦੇਣਾ, ਕਈਆਂ ਨੂੰ ਤੂੰ ਅੱਗ 'ਚ ਸਿੱਟੇਗਾ, ਕਈਆਂ ਨੂੰ ਭਾਜੀਆਂ ਦੇ ਕੜਾਹੇ 'ਚ ਪਾ ਕੇ ਭਾਵ ਸਬਜ਼ੀਆਂ ਵਾਲੇ ਕੜਾਹੇ 'ਚ ਪਾ ਕੇ ਖੜ੍ਹਾ ਕਰ ਦੇਣਾ ਅਤੇ ਕਈਆਂ ਦੇ ਸਿਰ ਉੱਪਰ ਤੂੰ ਖਿੰਨੂ ਰੱਖ ਕੇ ਉੱਪਰੋਂ ਗਰਮ ਗਰਮ ਖੀਰ ਪਵਾਉਣੀ ਹੈ, ਕਈਆਂ ਨੂੰ ਕੁਛ ਕਈਆਂ ਨੂੰ ਕੁਛ। 18 ਗੋਤਰਾਂ ਦੇ ਬ੍ਰਾਹਮਣ ਮਾਰਨੇ ਤੂੰ, ਇਸ ਭਿਆਨਕ ਪੱਧਰ ਕਰਕੇ ਤੇਰੇ ਸਰੀਰ 'ਤੇ 18 ਪ੍ਰਕਾਰ ਦਾ ਕੋੜ ਹੋਵੇਗਾ, ਕਿਉਂਕਿ ਕੋੜ 18 ਤਰ੍ਹਾਂ ਦਾ ਹੀ ਹੁੰਦਾ ਕੁੱਲ। ਸੋ ਉਹਦੀ ਨਿਵਿਰਤੀ ਵਾਸਤੇ ਫਿਰ ਤੈਂ 18 ਪਰਬ ਜਿਹੜੇ ਮਹਾਂਭਾਰਤ ਦੇ ਸੁਣਨੇ ਨੇ। ਕਿਸੇ ਜਗ੍ਹਾ 'ਤੇ ਤੂੰ ਬਚਨ ਨਹੀਂ ਮੰਨੇਗਾ, ਉਹਦੇ ਕਾਰਨ ਕੁਛ ਦੁੱਖ ਰਹਿ ਜਾਏਗਾ ਜਿਸ 'ਤੇ ਤੇਰੇ ਪ੍ਰਾਣ ਨਾਸ ਹੋਣਗੇ। ਉਹ ਆਏਗਾ ਪ੍ਰਸੰਗ, ਇੱਕ ਐਂ ਆਉਂਦਾ ਵੀ ਜਦੋਂ ਇਹ ਪ੍ਰਸੰਗ ਆ, ਉਹ ਵੀ ਭੀਮ ਨੇ ਹਾਥੀ ਚੱਕ ਕੇ ਅਸਮਾਨ ਨੂੰ ਮਾਰੇ, ਹਾਲੇ ਤੱਕ ਨਹੀਂ ਮੁੜੇ। ਕਹਿੰਦੇ ਤੂੰ ਉੱਥੇ ਨੱਕ ਜਿਹਾ ਚੜਾਏਂਗਾ, ਲੈ ਇਹ ਕਿਵੇਂ ਹੋ ਸਕਦਾ, ਫਿਰ ਤੇਰੇ ਨੱਕ 'ਤੇ ਕੋੜ ਰਹਿ ਜੂਗਾ, ਉਹ ਕੋੜ ਕਰਕੇ ਤੂੰ ਮਰੇਗਾ। ਕਹਿੰਦੇ ਹੁਣ ਮੈਂ ਤੈਨੂੰ ਸਾਰੀ ਗੱਲ ਪ੍ਰਗਟ ਕਰਤੀ, ਤੂੰ ਘੋੜੀ ਨਾ ਹੀ ਖਰੀਦੀ ਅਤੇ ਤਕੜਾਈ 'ਚ ਰਹੀ। ਰਾਜੇ ਨੇ ਕਿਹਾ ਫਿਕਰ ਨਾ ਕਰੋ, ਮੈਂ ਤਕੜਾ ਹੋ ਕੇ ਰਹੂੰਗਾ। ਉਸ ਦਿਨ ਤੋਂ ਲੈ ਕੇ ਰਾਜਾ ਜਮੇਜੇ ਨੇ ਘੋੜਿਆਂ ਦਾ ਵਪਾਰ ਕਰਨਾ ਹੀ ਛੱਡ ਦਿੱਤਾ, ਹੁਕਮ ਦੇ ਤਾ ਕਿ ਅੱਜ ਤੋਂ ਲੈ ਕੇ ਕੋਈ ਘੋੜਾ ਘੋੜੀ ਨਹੀਂ ਖਰੀਦਣੀ। ਹੁਣ ਇਹੋ ਜਿਹਾ ਹੱਠ ਰਾਜੇ ਨੇ ਕਿੰਨਾ ਚਿਰ ਕਰਨਾ ਸੀ। ਜਦੋਂ ਫੌਜ ਵਿੱਚੋਂ ਘੋੜੇ ਮਰਦੇ ਜਾਣ, ਮੰਤਰੀ ਹੱਥ ਜੋੜ ਕੇ ਕਹਿੰਦਾ ਰਾਜਨ ਇਹ ਕੰਮ ਕਿਵੇਂ ਚੱਲੂ, ਹੁਣ ਤੁਸੀਂ ਪਰਣ ਕਰ ਲਿਆ, ਘੋੜਿਆਂ ਤੋਂ ਬਿਨਾਂ ਸੈਨਾ ਕਿਵੇਂ ਕੰਮ ਕਰੂ, ਆਪ ਵਾਸਤੇ ਜ਼ਰੂਰ ਘੋੜਾ ਖਰੀਦਣਾ ਕਰੋ ਅਤੇ ਸੈਨਾ ਵਾਸਤੇ ਘੋੜੇ ਖਰੀਦੋ, ਪਰ ਆਪਣੇ ਲਈ ਨਾ ਤੁਸੀਂ ਖਰੀਦਿਓ, ਇਹੀ ਹੋ ਸਕਦਾ। ਤੁਸੀਂ ਪਰਣ ਪੂਰਾ ਰੱਖੋ, ਫਿਰ ਘੋੜੀ ਨਾ ਖਰੀਦਿਓ। ਘੋੜੀ ਕਿਹਾ ਉਹਨੇ, ਘੋੜੀ 'ਤੇ ਨਾ ਚੜ੍ਹਿਓ। ਨਾਲ ਦੇਸ਼ਾਂ ਸੰਤਰਾਂ ਦੇ ਸੁਦਾਗਰ ਆਪ ਜੀ ਦਾ ਨਾਂ ਅਤੇ ਜਸ ਸੁਣ ਕੇ ਕੋਲ ਆਉਂਦੇ ਨੇ। ਜਿਸ ਵੇਲੇ ਉਹ ਨਿਰਾਸ਼ ਹੋ ਕੇ ਜਾਂਦੇ ਨੇ ਤਾਂ ਆਪਦੀ ਨਿੰਦਿਆ ਕਰਦੇ ਆ। ਹੁਣ ਜੇ ਤੁਹਾਡੇ ਵਰਗੇ ਰਾਜੇ ਇਹਨਾਂ ਘੋੜਿਆਂ ਨੂੰ ਨਾ ਲੈਣ ਤਾਂ ਹੋਰ ਕੌਣ ਲਊਗਾ। ਇਹ ਰਾਜੇ ਨੇ ਵਿਚਾਰਿਆ ਕਿ ਵਿਆਸ ਜੀ ਨੇ ਤਾਂ ਕਿ ਘੋੜੀ ਨਹੀਂ ਖਰੀਦਣੀ, ਉਸ ਉੱਪਰ ਚੜ੍ਹ ਕੇ ਨਹੀਂ ਜਾਣਾ। ਇਹ ਗੱਲ ਯਾਦ ਕਰਕੇ ਵਜ਼ੀਰਾਂ ਨੂੰ ਕਿਹਾ ਤੁਸੀਂ ਘੋੜੀ ਨਾ ਖਰੀਦਣੀ, ਘੋੜੇ ਖਰੀਦ ਲਿਆਇਓ। ਉਸ ਵੇਲੇ ਬਾਦਸ਼ਾਹ ਦੇ ਹੁਕਮ ਅਨੁਸਾਰ ਘੋੜੇ ਖਰੀਦਣੇ ਸ਼ੁਰੂ ਕਰਤੇ ਉਹਨਾਂ ਨੇ। ਸੋ ਇੱਕ ਵਾਰ ਫਿਰ ਸੁਦਾਗਰ ਨੇ ਬੜੀ ਸੋਹਣੀ ਅਤੇ ਚੰਚਲ ਘੋੜੀ ਲਿਆ ਕੇ ਵਿਖਾਈ, ਵਜ਼ੀਰ ਨੇ ਬੜੀ ਪਸੰਦ ਕੀਤੀ। ਹੋਰ ਲੋਕ ਵੀ ਗੁਣਾਂ ਵਾਲੀ ਘੋੜੀ ਦੇਖ ਕੇ ਖੁਸ਼ ਹੋ ਗਏ। ਉਹ ਘੋੜੀ ਨੂੰ ਛੱਡਣ ਵਾਸਤੇ ਵਜ਼ੀਰ ਦਾ ਦਿਲ ਨਾ ਕਰੇ, ਰਾਜਾ ਜਨਮੇਦੇ ਕੋਲ ਜਾ ਕੇ ਕਿਹਾ ਰਾਜਨ ਇੱਕ ਸੁਦਾਗਰ ਘੋੜੀ ਲਿਆ, ਉਹ ਆਪ ਜੀ ਦੇ ਦਰਵਾਜ਼ੇ ਉੱਪਰ ਬੰਨ੍ਹੀ ਹੋਈ, ਬੜੀ ਸੋਹਣੀ ਲੱਗਦੀ, ਹੁਕਮ ਕਰੋ ਖਰੀਦ ਲਵਾਂ, ਉਹ ਘੋੜੀ ਹੋਰ ਕਿਸੇ ਦੇ ਲਾਇਕ ਨਹੀਂ। ਵਜ਼ੀਰ ਦੇ ਬਹੁਤ ਕਹਿਣ 'ਤੇ ਰਾਜੇ ਨੇ ਕਿਹਾ ਖਰੀਦ ਲਓ। ਕਈ ਮਹੀਨੇ ਤਾਂ ਉਹ ਘੋੜੀ ਤਬੇਲੇ 'ਚ ਬੰਨ੍ਹੀ ਰਹੀ, ਫਿਰ ਅਸਵਪਾਲ ਉਸ ਘੋੜੀ 'ਤੇ ਚੜ੍ਹ ਕੇ ਉਹਦੀ ਚਾਲ ਦੇਖਦੇ ਰਹੇ। ਫਿਰ ਇੱਕ ਦਿਨ ਰਾਜਾ ਜਨਮੇਜੇ ਨੂੰ ਕਹਿੰਦੇ ਰਾਜਨ ਜਿਹਾ ਜਿਹਾ ਤੇਜ਼ ਇਹ ਘੋੜੀ ਆ ਨਾ, ਬਹੁਤ ਤੇਜ਼ ਚੱਲਦੀ, ਇਹੋ ਜਿਹਾ ਅੱਗੇ ਆਪਨੇ ਕਦੇ ਦੇਖਿਆ ਹੀ ਨਹੀਂ ਹੋਣਾ, ਬੜੀ ਚੰਚਲ ਚਲਾਕ ਹੈ, ਬੜੀ ਫੁਰਤੀਲੀ ਹੈ, ਬੜੀ ਲਾਇਕ ਹੈ, ਬੜੇ ਗੁਣ ਸੁਣਾ ਸੁਣਾ ਕੇ ਰਾਜੇ ਨੂੰ ਲਲਚਾ ਲਿਆ। ਉਹ ਘੋੜੀ 'ਤੇ ਸਵਾਰ ਹੋ ਕੇ ਦੱਖਣ ਦਿਸ਼ਾ ਵੱਲ ਹੀ ਚਲਾ ਗਿਆ। ਫਿਰ ਕੁਦਰਤੀ ਅੱਗੇ ਰਾਜੇ ਨੇ ਇੱਕ ਹਿਰਨ ਦੇਖਿਆ, ਉਹ ਹਿਰਨ ਦੇ ਮਗਰ ਦੌੜਾਈ ਘੋੜੀ, ਦੌੜਦਾ ਦੌੜਦਾ ਇੰਨੀ ਦੂਰ ਚਲਿਆ ਗਿਆ ਪਿੱਛੇ ਕੋਈ ਸੂਰਮਾ ਰਲ ਨਾ ਸਕਿਆ, ਆ ਕੇ ਬਹੁਤ ਘਣੇ ਜੰਗਲ ਚਲਿਆ ਗਿਆ। ਫਿਰ ਹਰਨ ਨੂੰ ਤਾਂ ਮਾਰ ਲਿਆ ਪਰ ਥਕੇਵਾਂ ਹੋ ਗਿਆ, ਉੱਥੇ ਇੱਕ ਸਰੋਵਰ ਸੀ, ਉੱਥੇ ਪਾਣੀ ਦੇ ਕਿਨਾਰੇ ਪਾਣੀ ਪੀ ਕੇ ਉੱਥੇ ਹੀ ਸੌਂ ਗਿਆ। ਘੋੜੀ ਬੰਨ੍ਹਤੀ ਦਰੱਖਤ ਦੇ ਨਾਲ, ਵਿਆਸ ਜੀ ਦੇ ਕਹੇ ਹੋਏ ਅਨੁਸਾਰ ਸਾਰੀ ਗੱਲ ਭੁੱਲ ਗਈ। ਇੰਨੇ ਨੂੰ ਸਰੋਵਰ ਵਿੱਚੋਂ ਇੱਕ ਦਰਿਆਈ ਘੋੜਾ ਪ੍ਰਗਟ ਹੋਇਆ, ਸੰਬੰਧ ਹੋਣ ਕਰਕੇ ਅੱਗੇ ਫਿਰ ਉਹ ਸਾਰਾ ਕੁਛ ਉਸੇ ਪ੍ਰਕਾਰ ਹੋਇਆ ਜਿਵੇਂ ਕਿਹਾ, ਮੰਦਰਾਂ 'ਚ ਆ ਗਏ, ਵਿਹਲਾ 'ਚ ਆ ਗਏ, ਪਿੱਛੋਂ ਸਮੇਂ ਅਨੁਸਾਰ ਘੋੜੀ ਨੇ ਵਿਛੇਰਾ ਦਿੱਤਾ। ਕਾਲੇ ਕੰਨ, ਸਰੀਰ ਬੜਾ ਰੰਗ ਦੇਖ ਕੇ ਅਸਮੇਧ ਜੱਗ ਕਰਨ ਦਾ ਖਿਆਲ ਆ ਗਿਆ। ਹੋਰ ਸਾਥੀਆਂ ਨੇ ਸਲਾਹ ਦੇ ਦਿੱਤੀ ਕਿ ਜੱਗ ਜ਼ਰੂਰ ਚਾਹੀਦਾ, ਇਸ ਵਿੱਚ ਆਪਦਾ ਤੁਹਾਡਾ ਬਹੁਤ ਜਸ ਹੋਊ, ਬੇਅੰਤ ਪੁੰਨ ਲੱਗਣਗੇ। ਉਸ ਵੇਲੇ ਜੱਗ ਆਰੰਭ ਕਰਤਾ ਅਤੇ 18 ਜਾਤੀਆਂ ਦੇ ਬ੍ਰਾਹਮਣ ਬੁਲਾਏ। ਜੱਗ ਕਰਕੇ ਸਾਰਿਆਂ ਨੂੰ ਜਦੋਂ ਰੋਟੀ ਖਵਾਈ, ਰਾਣੀ ਨੂੰ ਨਾਲ ਲੈ ਕੇ ਦੱਛਣਾ ਦੇਣ ਗਿਆ ਤਾਂ ਹਵਾ ਦੇ ਬੁੱਲੇ ਆਉਣ ਕਰਕੇ ਉਹਦਾ ਕੱਪੜਾ ਉੱਚਾ ਹੋਣ ਕਰਕੇ ਕੁਛ ਅੰਗ ਐਸੇ ਦੇਖ ਗਏ ਇਹਨਾਂ ਨੇ ਉਹ ਦੇਖ ਕਰਕੇ ਰਾਣੀ ਵੱਲ ਹੱਸ ਪਏ। ਉਸ ਵੇਲੇ ਰਾਜੇ ਨੂੰ ਇੰਨਾ ਗੁੱਸਾ ਚੜ੍ਹਿਆ ਉਹਨੇ ਫਿਰ ਵਿਚਾਰਿਆ ਹੀ ਨਹੀਂ, ਸਾਰੇ ਬ੍ਰਾਹਮਣ ਫੜ ਕੇ ਮਾਰ ਦਿੱਤੇ। 18 ਜਾਤੀਆਂ ਦੇ ਬ੍ਰਾਹਮਣ ਮਾਰਨੇ ਕਰਕੇ 18 ਹੀ ਪ੍ਰਕਾਰ ਦਾ ਕੋਹੜ ਹੋਇਆ। ਉਸ ਵੇਲੇ ਬਹੁਤ ਦੁਖੀ ਹੋਇਆ ਅਤੇ ਵਿਆਸ ਜੀ ਨੂੰ ਬੁਲਾਇਆ, ਉਹਨਾਂ ਦੇ ਚਰਨ ਫੜ ਕੇ ਬੇਨਤੀ ਕੀਤੀ, ਮੈਂ ਭੁੱਲ ਗਿਆ, ਆਪ ਮੇਰੇ 'ਤੇ ਕਿਰਪਾ ਕਰੋ। ਉਸ ਵੇਲੇ ਫਿਰ ਵਿਆਸ ਜੀ ਨੇ ਕਿਹਾ, ਜੋ ਮੈਂ ਕਿਹਾ ਸੀ ਸੱਤ ਸੱਤ ਕਰਕੇ ਮੰਨੀ ਜਾਵੀਂ, ਜੋ ਮੈਂ ਕਹਾਂ ਕੋਈ ਬਚਨ ਮੋੜੀ ਨਾ। ਤਾਂ ਜਨਮੇਜੇ ਨੇ ਕਿਹਾ, ਸੱਤ ਬਚਨ ਜੀ। ਉਸ ਵੇਲੇ ਵਿਆਸ ਜੀ ਨੇ 18 ਪਰਬ ਮਹਾਂਭਾਰਤ ਦੇ ਸੁਣਾਉਣਾ ਕਰਤੇ, ਸ਼ੁਰੂ ਕਰਤੇ, ਜਿਉਂ ਜਿਉਂ ਸੱਤ ਸੱਤ ਕਰਕੇ ਸੁਣ, ਸੱਤ ਹੈ ਜੀ, ਸੱਤ ਹੈ ਜੀ, ਤਿਉਂ ਤਿਉਂ ਉਹਦਾ ਰੋਗ ਹਟਦਾ ਗਿਆ। ਜਿਸ ਵੇਲੇ ਭੀਮ ਸੈਨ ਦਾ ਪ੍ਰਸੰਗ ਸੁਣਾਇਆ ਕਿ ਜਦ ਪਾਂਡਵ ਗਲਣ ਵਾਸਤੇ ਹਿਮਾਲਿਆ ਪਰਬਤ ਨੂੰ ਗਏ ਤਾਂ ਰਾਹ ਵਿੱਚ ਦੁਰਯੋਧਨ ਦਾ ਮਿੱਤਰ ਰਾਜਾ ਭੂਰਪਾਲ ਮਿਲਿਆ। ਉਹਨੇ ਜਦ ਭੀਮ ਸੈਨ ਨੂੰ ਵੇਖਿਆ ਤਾਂ ਮਿੱਤਰ ਦਾ ਵੈਰ ਯਾਦ ਆ ਗਿਆ, ਇਹਨੇ ਮੇਰੇ ਮਿੱਤਰ ਦੁਰਯੋਧਨ ਨੂੰ ਮਾਰਿਆ, ਹੁਣ ਮੈਂ ਇਸ ਕੋਲੋਂ ਬਦਲਾ ਲਵਾਂ। ਉਸ ਵੇਲੇ ਭੀਮ ਸੈਨ ਅਤੇ ਭੂਰਪਾਲ ਦਾ ਬੜਾ ਭਾਰੀ ਜੰਗ ਹੋਇਆ। ਭੀਮ ਸੈਨ ਨੇ ਰਾਜੇ ਭੂਰਪਾਲ ਦੇ ਹਾਥੀ ਚੁੱਕ ਚੁੱਕ ਕੇ ਆਕਾਸ਼ ਨੂੰ ਚਲਾ ਦੇ। ਉਹ ਹਾਥੀ ਹੁਣ ਤੱਕ ਆਕਾਸ਼ 'ਚ ਫਿਰ ਰਹੇ ਨੇ। ਜਦੋਂ ਇਹ ਪ੍ਰਸੰਗ ਆਇਆ ਤਾਂ ਰਾਜਾ ਜਨਮੇਜੇ ਨੇ ਨੱਕ ਵਿੰਗਾ ਕਰ ਲਿਆ, ਜਿਵੇਂ ਅੱਜ ਕੱਲ੍ਹ ਲੋਕ ਕਰਦੇ ਆ, ਤਾਂ ਮਿਥਿਹਾਸ ਹੈ, ਹੋ ਨਹੀਂ ਸਕਦਾ, ਨੱਕ ਹੀ ਵਿੰਗਾ ਕਰੀ ਜਾਂਦੇ ਨੇ। ਇਹ ਬਚਨ ਨਾ ਮੰਨਿਆ, ਜਿਸ ਕਰਕੇ ਨੱਕ ਉੱਤੇ ਕੋਹੜ ਰਹਿ ਗਿਆ ਅਤੇ ਦੁਖੀ ਹੋ ਕੇ ਮਰਿਆ। ਸੋ ਉਹੀ ਪ੍ਰਸੰਗ, ਗੁਰੂ ਸਾਹਿਬ ਨੇ ਕਿਹਾ, ਰਾਜਾ ਜਨਮੇਜਾ ਵਿਆਸ ਜੀ ਦੇ ਕਹੇ ਹੋਏ ਬਚਨ ਨੂੰ ਭੁੱਲ ਗਿਆ ਅਤੇ ਇੱਕ ਬਚਨ ਦੇ ਨਾ ਮੰਨਣ ਕਰਕੇ ਪਾਪੀ ਕੋਹੜੀ ਹੋਇਆ। ਇਸ ਪ੍ਰਕਾਰ ਫਿਰ ਇਹ ਸਾਰਾ ਪ੍ਰਸੰਗ ਦੱਸਿਆ ਮਹਾਰਾਜ ਨੇ ਸ਼ਬਦਾਂ ਦੇ ਰਾਹੀਂ, ਇੱਕ ਇੱਕ ਪੰਗਤੀ ਰਾਹੀਂ ਉਹ ਪ੍ਰਸੰਗ ਦੱਸਦੇ ਨੇ। ਪਰ ਜੇ ਸਾਖੀ ਨਾ ਸਾਹਮਣੇ ਆਵੇ ਫਿਰ ਉਹ ਪੂਰਾ ਪਤਾ ਨਹੀਂ ਲੱਗਦਾ ਗੱਲ ਕੀ ਹੋਈ ਸੀ।